ਪੋਸ਼ਾਂ ਦੇ ਵਿੱਚੋਂ ਜਦੋਂ ਕੋਈ ਸੱਜਣ ਅਭਿਆਸ ਕਰਦਾ ਹੈ ਤਾਂ ਪੰਜਾਂ ਕੋਸ਼ਾਂ ਦੇ ਵਿੱਚੋਂ ਆਖਰੀ ਕੋਸ਼ ਆਉਂਦਾ ਹੈ ਆਨੰਦਮਈ ਕੋਸ਼। ਵਿਚਾਰ ਮਹਾਂਪੁਰਸ਼ ਕਈ ਕਰਦੇ ਹਨ ਕਿ ਵੀ ਆਨੰਦਮਈ ਕੋਸ਼ ਵੀ ਇੱਕ ਵਿਘਨ ਹੈ ਭਗਤੀ ਦੇ ਵਿੱਚ। ਜੇ ਆਨੰਦਮਈ ਕੋਸ਼ ਵਿਘਨ ਹੈ ਤਾਂ ਫਿਰ ਆਨੰਦ ਦੀ ਅਵਸਥਾ ਮਹਾਰਾਜ ਜੀ ਨੇ ਦੱਸੀ ਹੈ ਅਤੇ ਫਿਰ ਉਸ
ਆਤਮਾ ਦਾ ਆਨੰਦ ਨਹੀਂ ਨਾ ਹੈ ਜਿਹੜਾ ਆਨੰਦਮਈ ਕੋਸ਼ ਹੈ। ਇਹ ਤਾਂ ਮਤਲਬ ਕੋਸ਼ ਜਿਹੜੇ ਆ ਇਹ ਮਿਆਨ ਕਹਿ ਲਓ, ਢੱਕਣ ਕਹਿ ਲਓ, ਡੱਬਾ ਕਹਿ ਲਓ, ਇੱਕ ਪੜਦੇ ਆ ਆਤਮਾ ਦੇ। ਹੈਂ ਇਹ ਸੁਸ਼ੁਪਤੀ ਦਾ ਆਨੰਦ ਆ ਕਿ ਜਦੋਂ ਗਾੜੀ ਨੀਂਦ ਵਿੱਚ ਸੌ ਜਾਂਦਾ ਹੈਂ ਉਦੋਂ ਜਿਹੜਾ ਸਰੀਰ ਜੜ ਹੋ ਜਾਂਦਾ ਅਤੇ ਨੀਂਦ ਆ ਜਾਂਦੀ ਹੈ, ਉਹ ਨੀਂਦ ਦਾ ਆਨੰਦ ਆ, ਉਹ ਆਤਮਾ ਦਾ ਆਨੰਦ ਥੋੜ੍ਹੀ ਆ।
ਜੋ ਨੀਂਦ ਦਾ ਆਨੰਦ ਹੈ ਉਹ ਜੀਵ ਭੋਗ ਰਿਹਾ ਕਿ ਆਤਮਾ ਭੋਗ ਰਿਹਾ?
ਆਤਮਾ ਨਹੀਂ, ਕੋਈ ਵੀ ਆਤਮਾ ਨੇ ਉਹ ਤੋਂ ਨਿਰਲੇਪ ਆ ਦੁੱਖ ਸੋਖ ਤੋਂ, ਹਾਂਜੀ ਆਨੰਦਾਂ ਤੋਂ, ਉਹ ਤਾਂ ਆਪੇ ਆਨੰਦ ਸਰੂਪ ਆ। ਹੈਂ ਇਹ ਜਿਹੜਾ ਹੈਗਾ ਮਨ ਦੇ ਅੰਦਰ ਆ, ਬੁੱਧੀ ਦੇ ਅੰਦਰ ਆ, ਮੈਂ ਸੁਖੀ ਹਾਂ ਮੈਂ ਦੁਖੀ ਹਾਂ, ਹਾਂਜੀ ਆਤਮਾ ਅੰਦਰ ਨਹੀਂ ਹੈ।
ਜੋ ਭਗਤੀ 'ਚੋਂ ਆਨੰਦ ਮਿਲਦਾ ਹੈ ਉਹ ਆਤਮਾ ਭੋਗ ਰਿਹਾ ਜਾਂ ਜੀਵ?
ਉਹ ਮਨ ਦੇ ਅੰਦਰ ਜਿਹੜੇ ਅਗਿਆਨ ਅਵਸਥਾ ਦੂਰ ਹੁੰਦੀ ਹੈ ਉਸ ਵੇਲੇ ਭਗਤੀ ਦੇ ਪ੍ਰਤਾਪਨ ਮਨ ਬੁੱਧੀ 'ਚ ਆਨੰਦ ਹੁੰਦਾ। ਜਿਹੜਾ ਆਨੰਦ ਦਾ ਸਾਗਰ ਉਹ ਆਤਮਾ ਆ, ਜਿੰਨਾ ਅਸੀਂ ਆਤਮਾ ਦੇ ਨੇੜੇ ਹੁੰਦੇ ਹਾਂ ਉਨਾ ਸਾਨੂੰ ਆਨੰਦ ਮਿਲਦਾ ਜਾਂਦਾ, ਜਿੰਨੇ ਅਸੀਂ ਦੂਰ ਹੁੰਦੇ ਹਾਂ ਉਤੋਂ ਉਨੇ ਦੁਖੀ ਹਾਂ।
ਠੀਕ ਹੈ,
ਬਿਰਤੀ ਅਨਾਤਮਾਕਾਰ ਹੋਣ ਕਰਕੇ ਦੁੱਖ ਆ, ਜਿਉਂ ਜਿਉਂ ਬਿਰਤੀ ਆਤਮਾਕਾਰ ਹੁੰਦੀ ਹੈ ਉਹਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਅਤੇ ਆਨੰਦਮਈ ਕੋਸ਼ ਅਤੇ ਆਨੰਦਮਈ ਕੋਸ਼ ਆਤਮਾ ਦਾ ਪ੍ਰਤੀਬਿੰਬ ਜਾਂ ਆਤਮਾ ਆਨੰਦਮਈ ਕੋਸ਼ ਦਾ ਪ੍ਰਤੀਬਿੰਬ?
ਆਤਮਾ ਜਿਹੜੀ ਉਹ ਪ੍ਰਤੀਬਿੰਬਾਂ ਤੋਂ ਰਹਿਤ ਆ, ਉਹਦਾ ਨਿਰਾਕਾਰ ਆ।
ਠੀਕ ਹੈ,
ਉਹ ਆਪਣੀ ਸੱਤਾ ਦਿੰਦੀ, ਸਰੀਰ ਵਿੱਚ ਵੀ ਆਤਮਾ ਕੈਦੀ ਥੋੜ੍ਹੀ ਬਣੀ ਆ। ਹਾਂਜੀ, ਜਿਵੇਂ ਹੁਣ ਸੂਰਜ ਆ, ਕਈਆਂ ਨੇ ਟਿਊਬਲ ਲਾਇਆ, ਇੱਕ ਯੰਤਰ ਫਿੱਟ ਕੀਤਾ, ਉਹ ਸੂਰਜ ਦੀ ਲਾਈਟ ਨੂੰ ਗ੍ਰਹਿਣ ਕਰਦਾ ਅਤੇ ਟਿਊਬਲ ਚੱਲ ਪਾਉਂਦਾ। ਇਸ ਤਰ੍ਹਾਂ ਆਤਮਾ ਨੇ ਸਰੀਰ ਦੇ ਵਿੱਚ ਪਰਮੇਸ਼ਰ ਨੇ ਕੁਝ ਐਸੇ ਦਸਮ ਦੁਆਰ ਜਾਂ ਹਿਰਦੇ 'ਚ ਯੰਤਰ ਫਿੱਟ ਕੀਤੇ ਆ ਜਿੱਥੇ ਆਤਮਾ ਦਾ ਅਕਸ ਪੈਂਦਾ, ਉਹਦੀ ਸੱਤਾ ਨੂੰ ਗ੍ਰਹਿਣ ਕਰਕੇ ਬੋਡੀ ਨੂੰ ਚਲਾ ਰਿਹਾ। ਹੋਰ ਜਿਹੜੀ ਆਤਮਾ ਉਹ ਸਰੀਰ ਵਿੱਚ ਕੈਦੀ ਥੋੜ੍ਹੀ ਆ,
ਸਿਰਫ ਅਕਸ਼ ਪੈਂਦਾ,
ਅਕਸ਼ ਪੈਂਦਾ ਆ, ਬਰਾਸ਼ਟ ਪੈਂਦਾ, ਉਹ ਤੋਂ ਸੱਤਾ ਲੈ ਕੇ ਚੱਲ ਰਿਹਾ। ਜਿਸ ਵੇਲੇ ਉਹ ਜੰਤਰ ਆਤਮਾ ਦੀ ਸੱਤਾ ਨੂੰ ਗ੍ਰਹਿਣ ਕਰਨ ਤੋਂ ਰਹਿਤ ਹੋ ਜਾਂਦਾ ਉਦੋਂ ਮਰ ਜਾਂਦਾ, ਇਹ ਡੈਡ ਹੋ ਜਾਂਦਾ।
ਠੀਕ ਹੈ, ਅਤੇ ਜੋ
ਆਤਮਾ ਤਾਂ ਆਕਾਸ਼ ਮੂੰਹ ਵਿਆਪਕ ਆ, ਜਿਵੇਂ ਸੂਰਜ ਦੀ ਲਾਈਟ ਵਿਆਪਕ ਆ, ਉਹ ਜਿਹੜਾ ਜੰਤਰ ਹੈ ਸੂਰਜ ਦੀ ਲਾਈਟ 'ਚੋਂ ਸ਼ਕਤੀ ਲੈ ਕੇ ਟਿਊਬਲ ਚਲਾਉਂਦਾ। ਜੇ ਉਹ ਜੰਤਰ ਫੇਲ ਹੋ ਜਾਂਦਾ ਤਾਂ ਸੂਰਜ ਤਾਂ ਫਿਰ ਵੀ ਹੈ, ਪਹਿਲਾਂ ਵੀ ਸੀ, ਬਾਅਦ 'ਚ ਵੀ ਰਹਿਣਾ, ਪਰ ਉਹ ਟਿਊਬਵੈਲ ਨਹੀਂ ਚੱਲਦਾ। ਇਸ ਤਰ੍ਹਾਂ ਬੋਡੀ ਹੁੰਦੀ ਹੈ, ਜਿਸ ਵੇਲੇ ਉਹ ਜੰਤਰ ਚਾਹੇ ਬਾਲਕਪਨ ਆ, ਚਾਹੇ ਜਵਾਨ ਆ, ਚਾਹੇ ਬੁੱਢਾ, ਜਦੋਂ ਵੀ ਉਹ ਕੰਮ ਕਰਨ ਨੂੰ ਹਟ ਜਾਂਦੇ ਆ, ਆਤਮਾ ਤੋਂ ਸ਼ਕਤੀ ਗ੍ਰਹਿਣ ਕਰਦੀ, ਉਹਨੇ ਸੱਤਾ ਨਹੀਂ ਰਹਿੰਦੀ, ਇਹ ਡੈਡ ਹੋ ਜਾਂਦਾ।
ਆਤਮਾ ਨੂੰ ਜੇ ਆਤਮਾ ਸਰਵ ਵਿਆਪਕ ਹੈ ਅਤੇ ਉਸਨੂੰ ਫਿਰ ਜੀਵ ਆਤਮਾ ਕਾਹਤੋਂ ਕਿਹਾ ਗਿਆ?
ਉਹ ਅਗਿਆਨ ਕਰਕੇ ਗਿਆਨੀ ਥੋੜ੍ਹੀ ਕਹਿੰਦਾ ਵੀ ਗਿਆਨੀ ਤਾਂ ਉਹਨੂੰ ਆਤਮਾ ਹੀ ਸਮਝਦਾ, ਅਗਿਆਨੀ ਉਹਨੂੰ ਜੀਵ ਆਤਮਾ ਸਮਝਦਾ। ਆਤਮਾ ਦਾ ਨਾਲ ਲੱਗਦੀ ਹੈ ਜੀਵ ਆਤਮਾ, ਮਹਾਤਮਾ, ਪਰਮਾਤਮਾ, ਤਿੰਨਾਂ ਨੇ ਆਤਮਾ ਲੱਗੀ ਹੋਈ ਹੈ। ਹਾਂਜੀ, ਜੀਵ ਆਤਮਾ, ਜਦੋਂ ਜੀਵ ਅਗਿਆਨ ਪੁਣਾ ਦੂਰ ਹੋ ਗਿਆ ਤਾਂ ਆਤਮਾ ਹੀ ਹੈ। ਮਹਾਤਮਾ ਹੈ ਜਿਸ ਨੇ ਉਹਦਾ ਆਤਮਾ ਦਾ ਗਿਆਨ ਪ੍ਰਾਪਤ ਕਰ ਲਿਆ ਉਹ ਮਹਾਤਮਾ, ਅਤੇ ਮਹਾਤਮਾ ਜਿਹੜਾ ਜੀਵਾਤਮਾ ਦੇ ਪਰਮਾਤਮਾ ਵਿੱਚ ਇੱਕ ਕੜੀ ਹੈ, ਉਹ ਜੀਵਾਂ ਨੂੰ ਗਿਆਨ ਦਿੰਦਾ ਆ ਕਿ ਭਾਈ ਪਰਮਾਤਮਾ ਨਾਲ ਜੁੜੋ, ਪਰ ਵਿਸ਼ੇਸ਼ ਕਰਕੇ ਪਰਮਾਤਮਾ ਜਿਹੜਾ ਸਰਵੱਤਰ ਵਿਆਹ ਕੇ ਉਹਨੂੰ ਪਰਮਾਤਮਾ ਕਹਿੰਦੇ ਆ।
ਅਤੇ ਅੰਤਸ਼ਕਰਨ ਅਤੇ ਸੂਕਸ਼ਮ ਸਰੀਰ, ਕਾਰਨ ਸਰੀਰ ਦਾ ਨਾਸ਼ ਇਸ ਪੰਜ ਭੂਤਕ ਚੋਲੇ ਦੇ ਵਿੱਚ ਹੀ ਹੁੰਦਾ ਹੈ ਕਿ
ਨਹੀਂ? ਜਿੰਨਾ ਚਿਰ ਇਹਦੀ ਪਰਾਰਬਧ ਭੋਗਣ ਤੋਂ ਬਾਅਦ ਇਹ ਸਰੀਰ ਤਾਂ ਨਸ਼ਟ ਹੋ ਗਿਆ।
ਠੀਕ
ਹੈ, ਬਾਕੀ ਜਿਹੜੇ ਕਿਰਿਆ ਮਨ ਸੰਚਿਤ ਕਰਮ ਹਾਲੇ ਮੌਜੂਦ ਆ, ਬ੍ਰਹਮ ਗਿਆਨ ਨਹੀਂ ਹੋਇਆ, ਉਨਾ ਚਿਰ ਇਹਨੂੰ ਪੁਨਰ ਜਨਮ ਹੁੰਦਾ। ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਹੁੰਦਾ ਉਨਾ ਚਿਰ ਸੂਕਸ਼ਮ ਸਰੀਰ ਜਿਹੜਾ ਦੇਹਾਂ ਨੂੰ ਧਾਰਦਾ ਰਹਿੰਦਾ, ਉਹ ਉਹਦੇ ਹੁਕਮ ਵਿੱਚ ਜਿਹੋ ਜਿਹਾ ਕਰਮ ਉੱਧਰ ਭੇਜ ਦਿੰਦਾ ਉਹ।
ਹੁਣ ਜੀਵਾਤਮਾ ਦਾ ਸੁਪਨਿਆਂ 'ਚ ਕੋਈ ਕੰਟਰੋਲ ਨਹੀਂ, ਉਹ ਸੁਪਨੇ ਕਿਸ ਤਰ੍ਹਾਂ ਤਰ੍ਹਾਂ
ਦੇ ਜਿਹੜੇ ਮਨ ਬੁੱਧੀ ਦੇ ਦਾਇਰੇ 'ਚ, ਆਤਮਾ 'ਚ ਕੋਈ ਸੁਪਨਾ ਨਹੀਂ।
ਠੀਕ ਹੈ, ਜੋ
ਮਨ ਬੁੱਧੀ ਦੇ ਜਿਹੜੇ ਸੰਸਕਾਰ ਆ ਹਿਤਾ ਨਾਮ ਦੀ ਨਾੜੀ 'ਚ ਜਮ੍ਹਾਂ ਹੋ ਰਿਹਾ ਹੈ, ਜਿਵੇਂ ਟੇਪ ਦਾ ਫੀਤਾ ਆ ਉਹ 'ਚ ਰਿਕਾਰਡਿੰਗ ਹੋਈ ਹੈ, ਬਟਨ ਨੱਪਦੇ ਹੋ ਚੱਲ ਪੈਂਦਾ, ਜੋ ਰਿਕਾਰਡਿੰਗ ਆ ਤੁਰੀ ਜਾਂਦੀ ਆ। ਕੁਝ ਸੰਸਕਾਰ ਪਿਛਲੇ ਜਨਮ ਆਉਂਦੇ ਆ, ਕੁਝ ਇਸ ਜਨਮ ਆਉਂਦੇ ਆ, ਉਹ ਇਹ ਸੁਪਨੇ 'ਚ ਦੇਖਦਾ, ਉਹ ਸਾਰੇ ਝੂਠੇ ਆ।
ਜੋ ਅੰਤਿਸ਼ਕਰਨ ਹੈਗਾ ਉਹ ਪਿਛਲੇ ਜਨਮ ਦੇ ਸਾਰੇ ਸੰਸਕਾਰ ਵੀ,
ਅੰਤਿਸ਼ਕਰਨ ਵੀ ਗਿਆਨ ਤੋਂ ਪਹਿਲਾਂ ਨਸ਼ਟ ਨਹੀਂ ਹੁੰਦਾ, ਉਹ ਸੂਖਸ਼ਮ ਸਰੀਰ ਦੇ ਵਿੱਚ ਰਹਿੰਦਾ।
ਠੀਕ ਹੈ ਜੀ, ਅਤੇ ਫਿਰ ਉਹੀ ਤਾਂ ਹੀ ਕਰਕੇ ਸੁਪਨਾ। ਠੀਕ ਹੈ, ਕਿਸੇ ਨੇ ਪੁੱਛਿਆ ਕਿ ਧਰਮਰਾਜ ਦੇ ਦਰਬਾਰ ਨੂੰ ਥੋੜ੍ਹਾ ਜਿਹਾ ਸਮਝਾਓ ਵੀ ਕਿਸ ਤਰ੍ਹਾਂ ਦਾ ਲੱਗਦਾ।
ਉਹ ਤਾਂ ਪੁਰਾਣਕ ਕਥਾ ਹੈਗੀ ਹੈ ਵੀ ਜਿਹੜਾ ਧਰਮਰਾਜ ਆ, ਹੈਂ, ਉਹ ਸੰਜੀਵਨੀ ਪੁਰੀ ਰਹਿੰਦਾ, ਉਹਦਾ ਕਲੀਚੀ ਮੰਦਰ ਆ, ਜਿਹੜੇ ਪਾਪੀ ਪੁੰਨੀ ਉੱਥੇ ਜਾਂਦੇ ਉਹਨਾਂ ਦਾ ਉਹ ਹਿਸਾਬ ਕਿਤਾਬ ਕਰਦਾ, ਪਰਮੇਸ਼ਰ ਦਾ ਬਾਣੀਆ ਆ ਉਹ।
ਹਾਂਜੀ,
ਧਰਮਰਾਜਾ ਲੇਖਾ ਮੰਗੇ, ਧਰਮਰਾਜਾ ਬਾਣੀਆ, ਉਹਦਾ ਬਾਣੀਆ ਮੁਨਸ਼ੀ ਬਹਾਲਿਆ, ਉਹ ਜੀਵਾਂ ਦਾ ਹਿਸਾਬ ਕਿਤਾਬ ਕਰਦਾ ਆ, ਜਿਹੜੇ ਪਾਪੀ ਆ ਨਰਕ ਜਾਂਦੇ ਆ, ਪੁੰਨੀ ਸਵਰਗ ਜਾਂਦੇ, ਜਿਹੜੇ ਨਿਸ਼ਕਾਮ ਆ ਉਹ ਪਰਮਾਤਮਾ ਦੇ ਵਿੱਚੋਂ ਭੇਦ ਹੋ ਜਾਂਦੇ ਆ।
ਜਿਵੇਂ ਅੱਡ ਅੱਡ ਧਰਮ ਹਨ ਅਤੇ ਉਹਨਾਂ ਦੇ ਅੱਡ ਅੱਡ ਧਰਮ ਦੇ ਧਰਮ
ਧਰਮ ਤੇ ਧਰਤੀ ਤੇ ਆ, ਧਰਮ ਰਾਜਾ ਕੋ ਜਾ ਕੇ ਤੇ ਸਾਰੇ ਮਨੁੱਖ ਮੋਹਰੇ ਪੇਸ਼ ਹੁੰਦੇ ਆ।
ਈਸਾਈ ਜੋ ਚੜ੍ਹਾਈ ਕਰਦਾ ਉਹ ਉਹ ਵੀ ਧਰਮ ਰਾਜ,
ਈਸਾਈ ਹੋਵੇ, ਮੁਸਲਮਾਨ, ਹਿੰਦੂ ਹੋਵੇ, ਸਿੱਖ ਹੋਵੇ, ਹੈਂ, ਜਿਹਦਾ ਵੀ ਕਰਮ ਪਾਪ ਔਰ ਪੁੰਨ ਵਾਲਾ ਉਹਨੂੰ ਜਾਣਾ ਪਏਗਾ, ਜਿਹੜਾ ਨਿਸ਼ਕਾਮ ਹੋ ਜਾਂਦਾ, ਹਾਂਜੀ, ਉਹ ਪਰਮਾਤਮਾ ਦੇ ਵਿੱਚ ਆਤਮਾ ਗਿਆਨ ਲੈ ਕੇ ਉਹ ਭੇਦ ਹੁੰਦਾ। ਨਿਸ਼ਕਾਮ ਕਰਮ ਕਰਨੇ ਦੇ ਨਾਲ ਹਿਰਦਾ ਸ਼ੁੱਧ ਹੁੰਦਾ, ਮੁਕਤੀ ਨਹੀਂ। ਉਪਾਸ਼ਨਾ ਕਰਨਾ ਮਨ ਦੀ ਚੰਚਲਤਾ ਦੂਰ ਹੁੰਦੀ ਹੈ, ਮੁਕਤੀ ਨਹੀਂ। ਜਿੰਨਾ ਚਿਰ ਆਤਮਾ ਦਾ ਗਿਆਨ ਨਹੀਂ ਹੁੰਦਾ ਉਨਾ ਚਿਰ ਮੋਕਸ਼ ਨਹੀਂ ਮਿਲਦੀ, ਪਰਮਾਤਮਾ 'ਚ ਭੇਦ ਅਵਸਥਾ ਨਹੀਂ ਹੁੰਦੀ।
ਠੀਕ ਹੈ, ਕਿਸੇ ਨੇ ਪੁੱਛਿਆ ਕਿ ਬਈ ਕਿੰਨੀ 84 ਲੱਖ ਜੂਨ ਕਿੰਨੀ ਕਿੰਨਾ ਟਾਈਮ 'ਚ ਹੋ ਜਾਂਦੀ?
ਇਹ 21 ਲੱਖ ਪ੍ਰਕਾਰ ਦੀ ਆਂਡਿਆਂ ਦੀ ਸ੍ਰਿਸ਼ਟੀ ਹੈ, 21 ਲੱਖ ਪ੍ਰਕਾਰ ਦੀ ਜੇਰਜ ਆ, 21 ਲੱਖ ਪ੍ਰਕਾਰ ਦੀ ਆ ਕੀ ਬਨਸਪਤੀ ਹੈ, ਅਤੇ 21 ਲੱਖ ਪ੍ਰਕਾਰ ਦੀ ਸ੍ਰਿਸ਼ਟੀ ਹੈਗੀ ਹੈ, ਅਤੇ ਅੰਡੇ ਜਿਹੜੇ ਸਿਹਤ ਜੀ ਪਸੀਨੇ ਤੋਂ 21 ਚੌਕ 84, ਇਹ 84 ਲੱਖ ਪ੍ਰਕਾਰ ਦੀ ਹੈ। ਹਾਂਜੀ, ਹੁਣ ਕਰਤੇ ਕਿਵੇਂ ਕਰਤਾ ਜਾਣਾ ਇਹ ਤਾਂ ਉਹੀ ਜਾਣਦਾ, ਪਰ ਜਿਹੜੇ ਆਮ ਗਿਆਨੀ ਆ ਉਹ ਨਹੀਂ ਅੰਦਾਜ਼ਾ ਲਾਇਆ, ਹਾਂਜੀ, ਕਿ 7,500 ਸਾਲ 7.5 ਕਰੋੜ ਸਾਲ ਬਾਅਦ ਮਨੁੱਖ ਦੇ ਮਿਲਦੀ ਹੈ, ਉਹ ਨਹੀਂ ਆਪਣੇ ਤੌਰ 'ਤੇ ਇਹ ਅੰਦਾਜ਼ਾ ਲਾਇਆ। ਇਹ ਜਿਹੜੀਆਂ ਅਸਲੀਅਤ ਗੱਲਾਂ ਇਹਨਾਂ ਨੂੰ ਪਰਮੇਸ਼ੁਰ ਹੀ ਜਾਣਦਾ, ਕਿਉਂ ਹੁਣ ਕਿਹੜਾ ਅਕਾਊਂਟ ਕਰੂਗਾ, ਕਿਹੜਾ ਗਿਣੂਗਾ। ਜੇ ਪਰਮੇਸ਼ੁਰ ਵੀ ਅਪਰ ਅਪਾਰ ਹੈ, ਉਹਦੀ ਲੀਲਾ ਵੀ ਅਪਰ ਅਪਾਰ ਆ, ਉਹਦੀ ਮਾਇਆ ਦਾ ਵੀ ਇਹ 6 ਚੀਜ਼ਾਂ ਦਾ ਅੰਤ ਨਹੀਂ ਆਉਂਦਾ, ਪਰਲੋ ਦੇ ਜਲ ਦਾ, ਮਹਾਂਪੁਰਖਾਂ ਦੇ ਅਨੁਭਵ ਦਾ, ਪਰਮੇਸ਼ੁਰ ਦਾ ਔਰ ਪਰਮੇਸ਼ੁਰ ਦੀ ਮਾਇਆ ਦਾ, ਇਹਦਾ ਹੁਣ ਕੋਈ ਅੰਤ ਪਾ ਕੇ ਤਾਂ ਕੋਈ ਦੱਸ ਨਹੀਂ ਸਕਦਾ। ਅੰਤ ਅਨੰਤ ਆ, ਸਦਾ ਬੇਅੰਤ, ਉਹ ਬੇਅੰਤ ਸਰੂਪ ਆ। ਇਸ ਕਰਕੇ ਹੁਣ ਐਸਾ ਕੋਈ ਮੈਥੇਮੈਟਿਕ ਤੇ ਹੈ ਨਹੀਂ, ਜਾਂ ਕੰਪਿਊਟਰ ਹਾਲ ਤੀਨ ਨਹੀਂ ਬਣਾਇਆ ਜਿਹਨੇ ਗਿਣਤੀ ਦੱਸ ਦੂਗਾ।
ਕੀ ਨਿਰਗੁਣ ਵਾਹਿਗੁਰੂ ਜੀ ਦਾ ਬ੍ਰਹਮ ਗਿਆਨ ਦੇ ਵਿੱਚ ਪ੍ਰਚੰਡ ਗਿਆਨ ਹੈ ਜਾਂ ਅਨੁਭਵ ਗਿਆਨ ਹੈ?
ਜਿਹੜਾ ਨਿਰਗੁਣ ਸਰੂਪ ਹੈ ਗਿਆਨ ਦਾ, ਗਿਆਨ ਹੋਣਾ ਵੀ ਦਵੈਸ਼ ਵਿੱਚ ਆ।
ਠੀਕ ਹੈ,
ਜਦੋਂ ਅਦਵੈਤ ਵਿੱਚ ਚਲੇ ਗਿਆ ਤਾਂ ਉੱਥੇ ਗਿਆਨ ਕਿਹਨੂੰ ਹੋਣਾ? ਗਿਆਨ ਹੋਣਾ ਵੀ ਤਾਂ ਜੇ ਅਗਿਆਨ ਮੰਨਾਂਗੇ ਤਾਂ ਗਿਆਨ ਮੰਨਾਂਗੇ, ਹੈਂ, ਜੇ ਗਿਆਨ ਮੰਨਾਂਗੇ ਅਗਿਆਨ ਮੰਨਣਾ ਪਊਗਾ, ਪ੍ਰਕਾਸ਼ ਮੰਨਾਂਗੇ ਹਨੇਰਾ ਮੰਨਾਂਗੇ, ਹਨੇਰਾ ਮੰਨਾਂਗੇ ਪ੍ਰਕਾਸ਼ ਮੰਨਾਂਗੇ, ਉੱਥੇ ਜਿਹੜਾ ਵੀ ਦਵੰਦਵਾਦ ਆ ਉੱਥੇ ਨਹੀਂ ਰਹਿੰਦਾ ਨਿਰਗੁਣ ਵਿੱਚ।
ਅਨੁਭਵ ਨਹੀਂ ਹੈ ਫਿਰ,
ਅਨੁਭਵ ਕਿਹਨੂੰ ਹੋਣਾ? ਅਨੁਭਵ ਤੋਂ ਕੋਈ ਵੱਖਰਾ ਹੋਵੇ ਤੂੰ ਅਨੁਭਵ ਹੋਊਗਾ, ਅਨੁਭਵ ਵੀ ਵੱਖਰੀ ਚੀਜ਼ ਦਾ ਹੁੰਦਾ, ਜਦੋਂ ਉਹਦੇ 'ਚ ਭੇਦ ਹੋ ਗਿਆ ਫਿਰ ਅਨੁਭਵ ਕਿਹਨੂੰ ਹੋਣਾ?
ਠੀਕ ਹੈ,
ਅਨੁਭਵ ਹੋਣਾ ਇਹ ਵੀ ਦਵੈਸ਼ ਵਿੱਚ ਹੈ, ਜਦੋਂ ਅਦਵੈਸ਼ ਚਲੇ ਗਿਆ ਅਨੁਭਵ ਹੋਣਾ ਕਿਹਦਾ? ਉਹ ਆਪਣੀ ਆਤਮਾ ਦਾ ਪ੍ਰਕਾਸ਼ ਰੂਪ ਹੈ, ਪ੍ਰਕਾਸ਼ ਨੂੰ ਅਨੁਭਵ ਕਿਹੜਾ ਹੋਣਾ? ਤੂੰ ਖੁਦ ਪ੍ਰਕਾਸ਼ ਰੂਪ ਹੈ।
ਕਈ ਸੇਵਕ ਲਿਖ ਦਿੰਦੇ ਕਿ ਇਸ ਬ੍ਰਹਮ ਗਿਆਨੀ ਨੂੰ ਅਨੁਭਵ ਹੋਇਆ
ਗਿਆਨ। ਉਹ ਜਿਹੜੇ ਸੇਵਕ ਲਿਖਦੇ ਆ ਉਹਨਾਂ ਕੋਲ ਪਹਿਲੀ ਗੱਲ ਇਹ ਹੈ, ਬ੍ਰਹਮ ਗਿਆਨ ਦਾ ਥਰਮਾਮੀਟਰ ਹੈ, ਅਗਿਆਨੀ ਬੰਦੇ ਬ੍ਰਹਮ ਗਿਆਨ ਦੀਆਂ ਡਿਗਰੀਆਂ ਦੇਣ ਡਿਆ, ਹਾਂਜੀ, ਇਹ ਤਾਂ ਦਰਵੇਸ਼ਾਂ ਕੋ ਜਾਣ ਸੀ, ਬਿਰਲਾ ਕੋ ਦਰਵੇਸ਼, ਗਿਆਨਵਾਨ ਨੂੰ ਗਿਆਨਵਾਨ ਹੀ ਦੱਸ ਸਕਦਾ। ਹੁਣ ਬ੍ਰਹਮ ਗਿਆਨੀ ਤਾਂ ਜਿਹਦੇ ਨਾਲ ਮਰਜ਼ੀ ਲਾ ਦਿੰਦੇ ਹਾਂ, ਜਾਂ ਤਾਂ ਉਹ ਦੱਸੇ ਮੈਨੂੰ ਬ੍ਰਹਮ ਗਿਆਨ ਹੈਗਾ, ਜਾਂ ਕੋਈ ਬ੍ਰਹਮ ਗਿਆਨੀ ਦੱਸੇ, ਜਿੱਥੇ ਕਿਸੇ ਦੀ ਸ਼ਰਧਾ ਉਹਨੂੰ ਬ੍ਰਹਮ ਗਿਆਨੀ ਕਹੀ ਜਾਂਦਾ। ਜਿਹਨਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਆ ਉਹਨਾਂ ਦੇ ਅਨੁਭਵ ਵੀ ਜੁਦੇ ਜੁਦੇ ਆ, ਉਹਨਾਂ ਦੀ ਇੱਕ ਰੈਂ ਹੁੰਦੀ ਨਹੀਂ, ਜੇ ਉਹ ਬ੍ਰਹਮ ਗਿਆਨੀ ਆ ਤਾਂ ਫਿਰ ਉਹਨਾਂ ਨੇ ਰੈਂ ਦੋ ਕਿਉਂ ਬਣਦੀਆਂ? ਇਹਦਾ ਮਤਲਬ ਇਹ ਪੂਰਨ ਬ੍ਰਹਮ ਗਿਆਨੀ ਨਹੀਂ ਹੈਗੇ। ਲੋਕਾਂ ਦੇ ਕਹਿਣ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨ ਤਾਂ ਜਾਣੀ ਮਹਾਰਾਜ ਦੀ ਕਿਰਪਾ ਨੇ ਦਾਤ ਮਿਲਦੀ ਹੈ, ਜਿਸ ਜਨ ਉੱਪਰ ਤੇਰੀ ਕਿਰਪਾ ਬੇਪਨਾ ਕੋ ਪੱਖ ਹੈ। ਹਾਂਜੀ, ਹਰ ਇੱਕ ਬੰਦਾ ਜਿਗਿਆਸੂ ਵਿੱਚ ਆ ਸਕਦਾ, ਬ੍ਰਹਮ ਗਿਆਨ ਦੀ ਅਵਸਥਾ 'ਚ ਹਰੇਕ ਨਹੀਂ ਆ ਸਕਦਾ। ਉਹ ਤਾਂ ਜਿਹਦੇ 'ਤੇ ਮਾਲਕ ਦੀ ਕਿਰਪਾ ਉਹਨੂੰ ਮਿਲਦੀ ਹੈ, ਇਹ ਨਹੀਂ ਕਹਿ ਸਕਦੇ ਵੀ ਨਹੀਂ ਹੋਇਆ, ਹੁੰਦਾ ਆ, ਜਿਹ 'ਤੇ ਉਹਦੀ ਬਖਸ਼ਿਸ਼ ਹੈ।
ਠੀਕ ਹੈ, ਤੁਸੀਂ ਕਹਿ ਰਹੇ ਹੋ ਰਹਿ ਅੱਡ ਅੱਡ ਹੈ ਕਈਆਂ ਦੀ,
ਜਿਹਨਾਂ ਦੀ ਰਹਿ ਅੱਡ ਅੱਡ ਆ ਉਹ ਹਾਲੇ ਅਗਿਆਨੀ ਆ।
ਠੀਕ ਹੈ,
ਬ੍ਰਹਮ ਗਿਆਨੀ ਦੀ ਰਹਿ ਵੱਖਰੀ ਨਹੀਂ ਰਹਿ ਜਾਂਦੀ, ਕਿਰਿਆ ਵੱਖਰੀ ਹੋ ਸਕਦੀ ਹੈ, ਕਰਮ ਵੱਖਰਾ ਹੋ ਸਕਦਾ, ਜਿਹੜਾ ਉਹਦਾ ਗਿਆਨ ਉਹ ਵੱਖਰਾ ਨਹੀਂ ਹੁੰਦਾ। ਆਪਾਸ਼ਨਾ ਦੇ ਢੰਗ, ਹਾਂਜੀ, ਕਿਉਂ ਉਹਨੂੰ ਤਾਂ ਲੋੜ ਨਹੀਂ ਰਹੀ, ਜੇ ਉਹ ਸੰਗਤ ਨੂੰ ਦੱਸਦਾ ਜਿਗਿਆਸੂਆਂ ਦੀ ਬੁੱਧੀ ਦੇ ਹਿਸਾਬ ਨਾਲ ਉਪਦੇਸ਼ ਦਿੰਦਾ। ਹੈਂ,
ਰਾਹ ਦਾ ਮਤਲਬ ਕਿ ਵੀ ਪੰਥਿਕ ਮਸਲੇ ਤੋਂ ਕਿ ਅਵਸਥਾ ਮਸਲੇ ਤੋਂ?
ਅਵਸਥਾ ਆ, ਹੁਣ ਦੇਸ਼ ਕਾਲ ਨਾਲ ਵੀ ਹੈਗਾ, ਕਿਹੋ ਜਿਹਾ ਦੇਸ਼, ਹੁਣ ਜਿਵੇਂ ਗਰਮ ਦੇਸ਼ ਆ ਉੱਥੇ ਖਾਣਾ ਪੀਣਾ ਪਹਿਨਣਾ ਕਿਰਿਆ ਵੱਖਰੀ ਹੈ, ਠੰਡੇ ਦੇਸ਼ਾਂ ਦੀ ਵੱਖਰੀ ਹੈ। ਹੈਂ, ਫਿਰ ਹੁਣ ਜਿਵੇਂ ਇਹਨਾਂ ਦੇਸ਼ਾਂ ਦੀ ਸਾਡੇ ਦੇਸ਼ ਨੂੰ ਵੱਖਰੀ ਹੈ, ਉੱਥੇ ਸੂਰਜ ਦਾ ਇੱਕ ਟਾਈਮ ਚੜ੍ਹਦਾ ਇੱਕ ਟਾਈਮ ਛੁੱਪਦਾ, ਇਹਨਾਂ ਦੇਸ਼ਾਂ ਦੀ ਕਿਰਿਆ ਵੱਖਰੀ ਹੈ, ਉੱਥੇ ਘੰਟੇ ਅਤੇ ਰਾਤ ਦੇ ਜਿਹੜੇ ਆ ਉਹ ਫਰਕ ਆ, ਇੱਥੇ ਫਰਕ ਆ। ਹੁਣ ਉੱਥੇ ਅਸੀਂ ਜਿਹੜੇ ਸੂਰਜ ਛਿਪਦਾ ਉਦੋਂ ਰਹਿ ਰਾਸ ਕਰਦੇ ਹਾਂ, ਇੱਥੇ ਹੁਣ ਕਈ ਵੀ ਸੂਰਜ ਬਹੁਤ ਲੇਟ ਛਿਪਦਾ ਅਤੇ ਇੰਡੀਆ ਦੇ ਹਿਸਾਬ ਨਾਲ ਇੱਥੇ ਚੱਲਿਆ ਨਹੀਂ ਜਾਂਦਾ, ਉੱਥੇ ਚੜ੍ਹਨ ਦਾ ਵੀ ਟਾਈਮ ਫਿਕਸ ਹੈਗਾ। ਅਤੇ ਇਸ ਕਰਕੇ ਇਹ ਤਾਂ ਫਿਰ ਸਾਰੀ ਚੀਜ਼ ਹੈ, ਦੇਸ਼ ਕਾਲ ਨਾਲ ਵਰਤਣਾ ਪੈਂਦਾ। ਹੁਣ ਇਹਦਾ ਮਤਲਬ ਇਹ ਹੈ ਵੀ ਇੱਥੇ ਹੁਣ ਕਈ ਵਾਰੀ 18 ਘੰਟੇ ਬਾਅਦ ਸੂਰਜ ਛਿਪ ਆਪਾਂ ਰਹਿ ਪੜੀਏ ਨਾ, ਕਈ ਹੁਣ ਡਿਊਟੀਆਂ ਰਾਤ ਨੂੰ ਆਉਂਦੇ ਆ, ਕੋਈ ਦਿਨ ਨੂੰ ਆਉਂਦਾ, ਇਹਨਾਂ ਦਾ ਸਰਕਲ ਵੱਖਰਾ ਆ, ਉਹ ਵੀ ਉਹਦੇ ਹਿਸਾਬ ਨਾਲ ਵੰਡ ਕਰਨੀ ਪੈਂਦੀ ਹੈ।
ਕੀ ਬ੍ਰਹਮ ਗਿਆਨ ਅਵਸਥਾ ਇੱਕ ਰਸ ਹੈ ਜਾਂ ਸੁਰਤੀ ਦੇ ਹਿਸਾਬ ਨਾਲ ਅੱਡ ਅੱਡ ਹੈ?
ਇੱਕ ਰਸ ਹੈ, ਉੱਥੇ ਅਵਸਥਾ ਭੇਦ ਵੀ ਖਤਮ ਹੋ ਜਾਂਦਾ। ਅਵਸਥਾ ਤਾਂ ਹੈਗੀ ਜਾਗਰਤ ਆ, ਸੁਪਨੇ ਆ, ਸੁਖੋਪਤੀ ਆ, ਤੁਰਿਆ ਆ, ਉੱਥੇ ਅਵਸਥਾ ਕਾਹਦੀ? ਅਵਸਥਾ ਵੀ ਅਗਿਆਨ ਦੀਆਂ, ਗਿਆਨ ਵਿੱਚ ਅਵਸਥਾ ਕਾਹਦੀ ਹੋਣੀ? ਉਹਦਾ ਸਰੂਪ ਹੋ, ਉਹਦੇ ਵਿੱਚ ਲੀਨ ਹੋ ਗਏ। ਕਈ ਅਵਸਥਾ ਅਗਿਆਨੀਆਂ ਦੀ ਹੈ, ਗਿਆਨਵਾਨ ਦੀ ਅਵਸਥਾ ਕਾਹਦੀ ਹੋਣੀ? ਗਿਆਨਵੰਤ ਵਿੱਚ ਭੇਦ ਹੋ ਗਿਆ, ਉਹ ਤਾਂ ਸਮਝਣ ਵਾਸਤੇ ਇੱਕ ਦੱਸਿਆ ਜਾਂਦਾ। ਹੈਂਜੀ, ਪੇਸ਼ੋ ਪੇਛਾ ਆ, ਸੋ ਵਿਚਾਰਨਾ ਆ, ਤਨੂ ਮਾਨਸਾ, ਸਤਵਾਪਤੀ ਹੈ। ਹੈਂਜੀ, ਅਤੇ ਇਸ ਤਰ੍ਹਾਂ ਜਿਹੜੀਆਂ ਹੈਗੀ ਪਦਾਰਥ ਭਾਵਨੀ ਹੈ, ਤੁਰਿਆ ਆ, ਇੱਕ ਸਮਝਾਉਣ ਵਾਸਤੇ ਸਟੇਜਾਂ ਆ, ਕਿਉਂਕਿ ਇਹਨਾਂ ਅਵਸਥਾ ਤੋਂ ਉੱਪਰ ਉੱਠ ਕੇ ਤੁਰਿਆ ਤੱਕ ਪਹੁੰਚਦਾ। ਜਿਵੇਂ ਹੁਣ ਗੁਰੂ ਨਾਨਕ ਸਾਹਿਬ ਆ, ਉਹ ਤਾਂ ਮੁੜ ਤੋਂ ਗਿਆਨਵਾਨ ਆ, ਅਤੇ ਜਿਹੜਾ ਜੀਵ ਆ ਉਹਨਾਂ ਨੂੰ ਇਹਨਾਂ ਅਵਸਥਾ 'ਚੋਂ ਲੰਘ ਕੇ ਉਸ ਅਵਸਥਾ 'ਤੇ ਪਹੁੰਚਣਾ ਪੈਂਦਾ। ਜਿਹੜਾ ਅਗਿਆਨੀ ਆ ਉਹਦੇ ਵਾਸਤੇ ਇਹਨਾਂ ਅਵਸਥਾ ਦੀ ਲੋੜ ਹੈ, ਗੁਰੂ ਨਾਨਕ ਸਾਹਿਬ ਨੂੰ ਅਵਸਥਾ ਦੀ ਥੋੜ੍ਹੀ ਲੋੜ ਹੈ, ਉਹ ਤਾਂ ਖੁਦ ਹੀ ਪਰਮੇਸ਼ਰ ਆ, ਗਿਆਨ ਸਰੂਪ ਆ, ਗਿਆਨ ਅਵਤਾਰ ਆ ਉਹ।
ਠੀਕ ਹੈ, ਕਈ ਸਾਖੀਆਂ 'ਚ ਆਉਂਦਾ ਕਿ ਬਈ ਇਸ ਬ੍ਰਹਮ ਗਿਆਨੀ ਨੂੰ ਰੋਮ ਰੋਮ ਦੀ ਅਵਸਥਾ ਪ੍ਰਾਪਤ ਹੋਈ ਅਤੇ ਇਸ ਬ੍ਰਹਮ ਗਿਆਨੀ ਨੂੰ ਦਸਮ ਦੁਆਰ ਦੇ ਦਰਸ਼ਨ ਹੋਏ, ਕਿ ਇਹ ਇੱਕ ਰਸ ਕਿ ਬਈ ਥੋੜ੍ਹਾ ਜਿਹਾ ਜਿਵੇਂ ਅੱਡ ਅੱਡ
ਬ੍ਰਹਮ ਗਿਆਨ ਦੇ ਵਿੱਚ ਨਹੀਂ ਹੋਇਆ ਪੂਰਾ, ਜਿਹਨੂੰ ਬ੍ਰਹਮ ਗਿਆਨ ਹੋ ਜਾਂਦਾ ਉਹਦੀ ਅਵਸਥਾ ਇੱਕ ਹੋ ਜਾਂਦੀ ਹੈ। ਹੁਣ ਪਾਣੀ ਚਾਹੇ ਜੱਗ 'ਚ ਪਾ ਲਾ, ਚਾਹੇ ਘੜੇ 'ਚ ਪਾ ਲਾ, ਚਾਹੇ ਬੋਤਲ 'ਚ ਪਾ ਲਾ, ਜਿਹੜੇ ਸਮੁੰਦਰ 'ਚ ਪਾਵਾਂਗੇ ਤਾਂ ਇਹ ਦੱਸ ਦਿਆਂਗਾ ਵੀ ਬੋਤਲ ਦਾ ਪਾਣੀ ਹੈ, ਘੜੇ ਦਾ ਆ, ਜਾਂ ਇਹ ਜੱਗ ਦਾ ਪਾਣੀ ਹੈ, ਉੱਥੇ ਤਾਂ ਸਮੁੰਦਰ ਹੋ ਗਿਆ। ਹੈਂ, ਜਦੋਂ ਗਿਆਨ ਅਵਸਥਾ ਹੋ ਗਈ, ਉਹਦੇ 'ਚ ਅਭੇਦ ਅਦਵੈਤ ਅਵਸਥਾ ਹੋ ਗਈ, ਆਤਮਾ ਆਨੰਦੀ, ਫਿਰ ਉੱਥੇ ਜੁਦਾ ਕੋਈ ਰਿਹਾ ਹੀ ਨਹੀਂ।
ਬ੍ਰਹਮ ਗਿਆਨ ਦੇ ਲੱਛਣ ਸੁਖਮਨੀ ਸਾਹਿਬ 'ਚ ਆਉਂਦੇ ਹੋਣ,
ਦਸਮ ਦੁਆਰ ਤਾਂ ਸਰੀਰ ਕਰਕੇ ਆ, ਜਦੋਂ ਚੇਤਨ 'ਚ ਮਿਲ ਗਿਆ ਉੱਥੇ ਦਸਮ ਦੁਆਰ ਕਿਹੜਾ ਆ? ਦਸਮ ਦੁਆਰ 'ਤੇ ਕਿਹਾ ਸਰੀਰ ਨਾਲ ਸੰਬੰਧ ਆ ਇਹਦਾ, ਸਿਰ ਦਾ। ਜਦੋਂ ਬੋਡੀ ਨਹੀਂ ਰਿਹਾ, ਦੇਹਾਂ ਖਤਮ ਹੋ ਗਈਆਂ, ਆਤਮਾ ਆਤਮਾ ਪਰਮਾਤਮਾ 'ਚ ਰਲ ਗਈ, ਉੱਥੇ ਵੀ ਦਸਮ ਦੁਆਰ ਕਿਹੜਾ ਰਹਿ ਗਿਆ?
ਬ੍ਰਹਮ ਗਿਆਨ ਦੀ ਮੰਜ਼ਿਲ ਬਾਰੇ ਥੋੜ੍ਹਾ ਦੱਸਿਓ ਕਿ ਬਈ ਜਿਵੇਂ ਹੁਣ ਰੋਮ ਰੋਮ ਦੀ ਅਵਸਥਾ ਹੈਗੀ ਆ, ਕਈ ਉਸਨੂੰ ਕਹਿੰਦੇ ਕਿ ਬਈ ਰੋਮ ਰੋਮ ਦੀ ਅਵਸਥਾ ਆ ਗਈ।
ਰੋਮ ਰੋਮ ਦਾ ਮਤਲਬ ਇਹ ਨਹੀਂ ਕਿ ਸਰੀਰ ਕਰਕੇ ਜਿੰਨੀ ਵੀ ਪ੍ਰਕਿਰਤੀ ਹੈ ਹਰ ਜਰੇ ਵਿੱਚ ਉਹਦੇ ਨੂਰ ਨੂੰ ਦੇਖਦਾ ਉਹ, ਇਹ ਨਹੀਂ ਵੀ ਆਪਣੇ ਸਰੀਰ ਦੇ ਰੋਮਾਂ ਤੱਕ ਸੀਮਤ ਆ, ਪ੍ਰਕਿਰਤੀ ਦੇ ਜਿੰਨੇ ਵੀ ਰੋਮ ਆ, ਜਰੇ ਜਰੇ 'ਚ ਉਹਨੂੰ ਜਾਪ ਸੁਣਾਈ ਦਿੰਦਾ, ਪਰਮਾਤਮਾ ਦੀ ਧੁਨ ਸੁਣਾਈ ਦਿੰਦੀ। ਉਸਦੀ ਦਸਮ ਦੁਆਰ ਦਾ ਕੈਦੀ ਥੋੜ੍ਹੀ ਹੈ ਬ੍ਰਹਮ ਗਿਆਨੀ, ਜਾਂ ਸਰੀਰ ਦੇ ਰੋਮਾਂ ਦਾ ਕੈਦੀ ਹੈ। ਰੋਮ ਰੋਮ ਦਾ ਮਤਲਬ ਜਰੇ ਜਰੇ 'ਚ ਪਰਮਾਤਮਾ ਦਾ ਸਿਮਰਨ ਉਹਨੂੰ ਸੁਣਾਈ ਦਿੰਦਾ, ਮਤਲਬ ਉਹਨੂੰ ਆਪਣੇ ਸਵਰੂਪ ਦਾ ਹੀ ਚਿੰਤਨ ਹੁੰਦਾ ਉੱਥੇ, ਕੋਈ ਜੁਦਾਈ ਦਾ ਚਿੰਤਨ ਨਹੀਂ, ਆਪਣੀ ਆਤਮਾ ਦਾ ਚਿੰਤਨ, ਜਿਹੜਾ ਇਹ ਗੁਰਮੁਖ ਰੋਮ ਰੋਮ ਹੈ। ਇੱਥੇ ਕੋਈ ਬਿਰਲਾ ਮਾਂ ਦਾ ਲਾਲ ਪਹੁੰਚਦਾ, ਹਰੇਕ ਥੋੜ੍ਹੀ ਪਹੁੰਚ ਜਾਂਦਾ।
ਠੀਕ ਹੈ, ਸਾਖੀ 'ਚ ਸੰਤ ਅਤਰ ਸਿੰਘ ਰੇੜ ਸਾਹਿਬ ਵਾਲੇ ਜੀ ਦੀ ਸਾਖੀ 'ਚ ਆਉਂਦਾ ਹੈ ਕਿ ਜਦੋਂ ਉਹਨਾਂ ਨੇ ਸਰੀਰ ਛੱਡਿਆ ਸੀ ਅਤੇ ਸੇਵਕਾਂ ਨੇ ਸਿਰ ਦੇ ਉੱਪਰ ਦੇਖਿਆ ਸੀ ਛੋਟੀ ਖੂਨ ਦੀ ਧਾਰ ਨਿਕਲਦੀ ਹੈ, ਅਤੇ ਫਿਰ ਉਸ ਬਾਰੇ ਥੋੜ੍ਹਾ ਦੱਸਿਆ ਵੀ ਸਰੀਰ ਕਿਸ ਤਰ੍ਹਾਂ ਛੱਡਿਆ ਜਾਂਦਾ ਹੈ ਬ੍ਰਹਮਗਿਆਨੀ ਦਾ, ਕਿ
ਇਹ ਜ਼ਰੂਰੀ ਨਹੀਂ ਉਹ ਹੱਸਦਾ ਸਰੀਰ ਛੱਡਦਾ, ਰੋਂਦਾ ਛੱਡ ਜਾਏ, ਭੁੰਨੇ ਪਿਆ ਛੱਡ ਜਾਏ, ਬੈੱਡ 'ਤੇ ਛੱਡ ਜਾਏ, ਬਿਮਾਰ ਛੱਡ ਜਾਏ, ਤੰਦਰੁਸਤ ਛੱਡ ਜਾਏ, ਭੁੱਖਾ ਛੱਡ ਜਾਏ, ਖਾ ਕੇ ਛੱਡ ਜਾਏ, ਉਹਦੀ ਕਿਰਿਆ 'ਤੇ ਕੋਈ ਬੈਨ ਨਹੀਂ ਹੈ। ਦਸ ਦੁਆਰੀ ਖੋਪਰੀ ਰਾਹੀਂ ਛੱਡ ਜਾਏ, ਨਾਸਾਂ ਰਾਹੀਂ ਪ੍ਰਾਣ ਨਿਕਲ, ਜਿੱਥੋਂ ਮਰਜ਼ੀ ਨਿਕਲ ਜਾਣ, ਉਹਨੂੰ ਇਹਦੇ ਨਾਲ ਕੋਈ ਫਰਕ ਨਹੀਂ। ਕਿ ਮਾੜੀ ਧਰਤੀ ਛੱਡ ਜਾਏ, ਚੰਗੀ ਪੁੰਨੀ ਧਰਤੀ, ਇਹ ਵੀ ਕੋਈ ਫਰਕ ਨਹੀਂ। ਨੀਚ ਦੇ ਛੱਡ ਜਾਏ, ਉੱਚ ਦੇ ਛੱਡ ਜਾਏ, ਹਰ ਕਾ ਭਗਤ ਮਰੇ ਹੜੰਬ ਹੈ ਸਗਲੀ ਸੈਨ ਤਰਾਈ। ਉਹਦੇ ਵਾਸਤੇ ਕਿਆ ਕਾਸ਼ੀ, ਕਿਆ ਕਿਆ ਮਗਹਰ, ਕਿਆ ਕਿਆ ਕਾਸ਼ੀ, ਕਿਆ ਉਖਰ ਮਗਹਰ, ਉਹਨੂੰ ਕੋਈ ਫਰਕ ਨਹੀਂ। ਜੋ
ਸਰੀਰ ਬ੍ਰਹਮਗਿਆਨੀ ਸਰੀਰ ਛੱਡਦਾ ਹੈ, ਅਤੇ ਫਿਰ ਉਹ ਸੁਰਤੀ ਰਾਹੀਂ ਛੱਡਦਾ ਹੈ ਕਿ ਪ੍ਰਾਣ ਰਾਹੀਂ?
ਸਰੀਰ ਦਾ ਸੰਬੰਧ ਪ੍ਰਾਣਾਂ ਨਾਲ ਆ। ਉਹ ਜਿਹੜੀ ਪ੍ਰਾਣ ਨਿਕਲ ਗਿਆ, ਸਰੀਰ ਛੱਡ ਗਿਆ, ਹੈਂ ਸੁਰਤੀ ਬਿਰਤੀ ਦੀ ਉਹਦੀ ਕਾਬੂ ਆ, ਸੁਰਤੀਆਂ ਵੀ ਕਾਬੂ ਆ, ਬਿਰਤੀਆਂ ਵੀ ਕਾਬੂ ਆ। ਸੁਰਤੀ ਨਾਮ ਸੁਣਨ ਦਾ ਹੀ ਆ, ਬਿਰਤੀ ਨਾਮ ਵਰਤਣ ਦਾ ਹੀ ਆ।
ਠੀਕ ਹੈ ਜੀ, ਇੰਨੇ ਸਵਾਲ ਸੀ।